सत्कार योग सतगुरु जी, सतगुरु जी दे प्रबंधक, साध संगत सारिया के चरणों के विच प्रणाम, बेनती। वर्तमान सतगुरु जी दी बड़ी निघी, बड़ी मिठी गोद च बैठे हुए अपनियां हाजरियां भरन दे वास्ते सब प्रेम सत्कार नाल गज के आखो धन श्री सतगुरु उदय सिंह जी। वडभागे हो जिन्हां ने कि इस त्यौहार नूं साध संगत विच लियांदा, जंगे धाम आनंदपुर साहब दे विच उन्हां नूं अपने हिरदे विच वसांदे होए प्रेम सत्कार नाल गज के आखो धन श्री गुरु गोबिंद सिंह जी। उपरंत यह जिहड़ा कि आपां कथा कीर्तन दे रूप च साध संगत विच बैठे हाँ, क्योंकि इस नूं मानता रूप जिहड़ी कि श्री सतगुरु राम सिंह सच्चे पातशाह जी ने कृपा की 1866 दे विच पहले होले नूं आरंभ किया। ये आप इस नूं सतसंग कह लो, आपां बहुत वड्डे मैदाने जंग च बैठे हाँ, बहुत वड्डा मैदाने जंग है। धर्म अधर्म, आस्तिक नास्तिक, सच झूठ, न्या बेन्या दे महान जंग च तुसी बैठे हो, पर सतगुरु राम सिंह सच्चे पातशाह ने कृपा की इस नूं शांति दा मार्ग दे के वो जिहड़ा दशमेश पातशाह गुरु गोबिंद सिंह सच्चे पातशाह जी ने इस नूं जंगे धाम दे उत्ते एक अलहदा रूप दिता सी, सतगुरु राम सिंह सच्चे पातशाह कृपा की इनू कथा कीर्तन सेवा समच तब्दील करता साध संगत च। उन्हां दे हिरदे अपने हिरदे विच उन्हां दा नाम वसाउंदे होए सब प्रेम सत्कार नाल गज के आखो धन श्री सतगुरु राम सिंह जी। अज का प्रकरण है राजा आश्रम मित नहीं जानी तेरी, तेरे संतन की हों चेरी, हस्तो जाए सो रोवत आवै, रोवत जाए सो हसै, बस्तो होए होए सो उजर, उजर होए सो बसै, जलते थल कर थलते कुआ, कूबते मेर करावै, धरती ते आकाश चढ़ावै, चढ़े आकाश गिरावै, पेखारी ते राज करावै, राजा ते पेखारी, खाल मूर्ख ते पंडित करबो, पंडित ते मुगधारी, नारी ते जो पुरख करावै, पुरखन ते जो नारी, कहो कबीर साधु को प्रीतम ते समूरत बलिहारी। अज दा प्रकरण दास आप दे चरणा दे विच अपने विचार अनुसार रखदा है। आप कुछ रोज कुछ समय तो लैके नामधारी संगत, नामधारी दरबार, सतगुरु दे दरबार दे गुणी सज्जना दे कोलों ਵਿਦਵਾਨਾਂ ਦੇ ਕੋਲੋਂ ਬੜੇ ਬੜੇ ਵਧੀਆ ਉੱਚੇ ਤੇ ਸੁੱਚੇ ਵਿਚਾਰ ਸੁਣਦੇ ਆ ਰਹੇ ਹੋ। ਦਾਸ ਨੂੰ ਸੁਭਾਗ ਸਮਾਂ ਸਤਿਗੁਰਾਂ ਦੇ ਹੁਕਮ ਅਨੁਸਾਰ ਪ੍ਰਾਪਤ ਹੋਇਆ ਹੈ। ਇਹ ਜਿਹੜਾ ਕਿ ਆਪ ਦਾ ਤਿਉਹਾਰ ਹੈ, ਕਹਿੰਦੇ ਨੇ ਨਾਮ ਜਪੋ ਜੀਆ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸਤਿਯੁਗ ਦਾ ਪਹਿਲਾ ਭਗਤ ਧਰੂ ਹੋਇਆ ਹੈ, ਦੂਸਰਾ ਭਗਤ ਪ੍ਰਹਿਲਾਦ ਜੀ ਹੋਏ ਨੇ ਸਾਧ ਸੰਗਤ 'ਚ। ਇਹ ਜਿਹੜਾ ਕਿ ਅੱਜ ਦਾ ਤਿਉਹਾਰ ਹੈ, 17,28,000 ਵਰਾ ਸਤਿਯੁਗ ਦੀ ਉਮਰ ਸੀ, 12,96,000 ਵਰਾ ਤ੍ਰੇਤੇ ਦੀ ਉਮਰ ਸੀ, 8,64,000 ਵਰਾ ਦੁਆਪਰ ਦੀ ਉਮਰ ਸੀ, 4,32,000 ਵਰਾ ਕਲਯੁਗ ਦੀ ਉਮਰ ਹੈ। ਨਮਸਕਾਰ ਜੀ। 4,32,000 ਵਰਾ ਇਸ ਕਲਯੁਗ ਦੀ ਉਮਰ ਹੈ। ਜਿਹੜਾ ਕਿ ਇਹ ਆਪ ਜੀ ਦਾ ਤਿਉਹਾਰ ਹੈ, 38,92,104 ਸਾਲ ਤੋਂ ਤੁਸੀਂ ਮਨਾ ਰਹੇ ਹੋ ਸਾਧ ਸੰਗਤ 'ਚ, ਇਹ ਸਾਰਾ ਸੰਸਾਰ ਮਨਾ ਰਿਹਾ ਗੁਰੂ ਦੇ ਪਿਆਰੇ ਹੋ। ਦਾਸ ਪ੍ਰਾਰਥਨਾ ਕਰਦਾ, ਗਰੀਬ ਬਣਵਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਆਪਣੇ ਵਿਦਿਆਰਥੀ ਦੇ ਕੋਲੋਂ ਸੰਥਾ ਸਬਕ ਸੁੱਖ ਸੁਣਨ ਦੇ ਵਾਸਤੇ ਦਰਸ਼ਨ ਦਿੱਤੇ ਨੇ। ਖਿਮਾ ਕਰਨੀ, ਬਖਸ਼ਿਸ਼ ਕਰਨੀ, ਰਹਿਮਤ ਰੱਖਣੀ, ਸਿਰ 'ਤੇ ਹੱਥ ਰੱਖਣਾ। 'ਚ ਆਪ ਦਾ ਤਿਉਹਾਰ 38,92,104 ਸਾਲ ਤੋਂ ਮਨਾਇਆ ਜਾ ਰਿਹਾ ਸੰਸਾਰ ਦੇ ਲੋਕਾਂ 'ਚ ਸਾਧ ਸੰਗਤ 'ਚ। ਔਰ ਧੇ ਕੀ ਹੈ, ਜਿਸ ਕੇ ਜਿਸ ਹਰਨਾਕਸ਼ ਨੇ ਬ੍ਰਹਮਾ ਦੀ ਤਪੱਸਿਆ ਕੀਤੀ, ਬ੍ਰਹਮਾ ਦੇ ਕੋਲੋਂ ਵਰ ਮੰਗੇ, ਇਹ ਜਿਹੜੀ ਕਿ ਤਪੱਸਿਆ ਹੈ, ਇਸੇ ਤਪੱਸਿਆ ਨੂੰ ਉਹਦਾ ਨਾਸ ਕਰ ਦਿੱਤਾ। ਬੜਾ ਧਿਆਨ ਦਿਓ ਜੇ, ਅੱਜ ਦਾ ਪ੍ਰਕਰਨ, ਇਹ ਤਪੱਸਿਆ ਹੀ ਇਸ ਮਨੁੱਖ ਦਾ ਨਾਸ ਕਰ ਦਿੰਦੀ ਹੈ, ਇਹ ਧਨ ਹੀ ਇਸ ਮਨੁੱਖ ਦਾ ਨਾਸ ਕਰ ਦਿੰਦਾ, ਇਹ ਵਿੱਦਿਆ ਹੀ ਇਸ ਇਨਸਾਨ ਦਾ ਨਾਸ ਕਰ ਦਿੰਦੀ ਹੈ, ਅਥਵਾ ਖਿਮਾ ਰੱਖਣਾ, ਇਹ ਸਿੱਖੀ ਵੀ ਇਸ ਇਨਸਾਨ ਦਾ ਨਾਸ ਕਰ ਦਿੰਦੀ ਹੈ ਸਾਧ ਸੰਗਤ 'ਚ। ਦਸਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਆਪਾਂ ਨੂੰ 5 ਕੱਕੇ ਦਿੱਤੇ, ਉਹਨਾਂ 5 ਕੱਕਿਆਂ 'ਚ ਇੱਕ ਕਿਰਪਾਨ ਹੈ, ਉਸ ਕਿਰਪਾਨ ਦਾ ਸਾਰੀ ਵਿਆਖਿਆ ਨਹੀਂ ਮੈਂ ਕਰ ਸਕਾਂਗਾ, ਉਸ ਕਿਰਪਾਨ ਤੋਂ ਇਹ ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦੇ ਦੁਆਰਾ ਇਹ ਦਾਸ ਪ੍ਰਾਰਥਨਾ ਕਰਦਾ ਪਿਆ, ਉਸ ਕਿਰਪਾਨ ਦਾ ਕੀ ਅਰਥ ਹੈ, ਲੋਭ ਮੋਹ ਹੰਕਾਰ ਨੂੰ ਮਾਰਨ ਦੇ ਵਾਸਤੇ ਦਸਮੇਸ਼ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਦਾਸ ਦੀ ਤਕਨੀਕ, ਜੇ ਉਹ ਕਿਰਪਾਨ ਇਸ ਇਨਸਾਨ ਦੀ ਰਖਵਾਲੀ ਕਰਦੀ ਹੈ ਤਾਂ ਇਸ ਇਨਸਾਨ ਦੇ ਜਿੰਨੇ ਪਾਈ ਉਹ ਤਾਂ ਗਲਤ ਵੀ ਚੱਲ ਸਕਦੀ ਹੈ, ਜਿਸ ਨੇ ਗਲ ਪਾਈ ਹੈ, ਤਕਨੀਕ ਹੈ, ਉਹਦਾ ਵੀ ਨਾਸ ਕਰ ਸਕਦੀ ਹੈ, ਇਹ ਸਿੱਖੀ ਇਹ ਨਾ ਸਮਝੋ ਸਦਾ ਮੁਕਤੀ ਦੇਵੇਗੀ, ਨਰਕਾਂ ਵੀ ਲੈ ਜਾ ਸਕਦੀ ਸਾਧ ਸੰਗਤ 'ਚ, ਇਹ ਸਤਸੰਗ ਇਹ ਵੀ ਨਰਕਾਂ ਨੂੰ ਲੈ ਕੇ ਜਾ ਸਕਦਾ ਸਾਧ ਸੰਗਤ 'ਚ, ਇਸ ਗੱਲ 'ਤੇ ਮਤ ਵਿਸ਼ਵਾਸ ਰੱਖਣਾ, ਇਹ ਵਿੱਦਿਆ ਇਸ ਇਨਸਾਨ ਦਾ ਨਾਸ ਕਰ ਦਿੰਦੀ ਹੈ ਸਾਧ ਸੰਗਤ 'ਚ। ਦਾਸ ਪ੍ਰਾਰਥਨਾ ਕਰਦਾ ਪਿਆ, ਜਿਸ ਹਰਨਾਕਸ਼ ਨੇ ਉਸ ਬ੍ਰਹਮਾ ਦੇ ਕੋਲੋਂ ਵਰ ਮੰਗੇ, ਇੰਨੀ ਤਪੱਸਿਆ ਕੀਤੀ, ਤਪੱਸਿਆ ਦਾਸ ਸਮੇਂ ਦੇ ਅਨੁਸਾਰ ਆਪ ਦੇ ਚਰਨ 'ਚ ਰੱਖੇਗਾ, ਜਦੋਂ ਇਹ ਲੱਗਿਆ ਤਪੱਸਿਆ ਕਰਨ, ਜਿਹੜੇ ਕਿ ਨਦੀਆਂ ਦੇ, ਦਰਿਆਵਾਂ ਦੇ ਅਥਵਾ ਪਰਬਤਾਂ ਨੂੰ ਸੇਕ ਲੱਗ ਜਾਂਦਾ ਸੀ, ਨਦੀਆਂ ਨੂੰ, ਦਰਿਆਵਾਂ ਨੂੰ, ਪਰਬਤਾਂ ਨੂੰ ਸੇਕ ਲੱਗ ਜਾਂਦਾ ਸੀ, ਜਿਹੜੇ ਕਿ ਦਰਗਾਹ ਦੇ ਦੇਵਤੇ ਸਨ ਉਹਨਾਂ ਨੂੰ ਸੇਕ ਲੱਗਾ, ਏਡੀ ਤਪੱਸਿਆ, ਭਾਰੀ ਤਪੱਸਿਆ ਹਰਨਾਕਸ਼ ਨੇ ਕੀਤੀ, ਪਰ ਉਸੇ ਤਪੱਸਿਆ ਨੂੰ ਤਾਂ ਨਾਸ ਕਰਤਾ ਸਾਧ ਸੰਗਤ 'ਚ, ਤਪੱਸਿਆ ਨਾਸ ਕਰਤਾ। ਹਜ਼ੂਰ ਪਾਤਸ਼ਾਹ ਗੁਰਬਾਣੀ ਦੁਆਰਾ ਕਹਿੰਦੇ ਨੇ, ਮਾਤਾ ਜੂਠੀ ਪਿਤਾ ਪੀ ਜੂਠਾ, ਜੂਠੇ ਹੀ ਫਲ ਲਾਗੇ, ਆਵੈ ਜੂਠੇ ਜਾਵੈ ਜੂਠੇ, ਜੂਠੇ ਮਰੈ ਅਭਾਗੇ। ਕਹੋ ਰੇ ਪੰਡੀਆ ਸੂਚਾ ਕੌਣ ਠਾਓ, ਜਹਾਂ ਬੈਸ ਹੋ ਭੋਜਨ ਖਾਓ, ਜਿਹਵਾ ਜੂਠੀ ਕਿਉਂ ਜੂਠੀ ਕਿਉਂ ਜੂਠੀ, ਜਦੋਂ ਝੂਠ ਬੋਲਦੇ ਹਾਂ ਓਹ ਜਿੰਨੀਆਂ ਮਰਜ਼ੀ ਮਰਿਆਦਾ ਰੱਖੀ ਜਾਈਏ ਅਸੀਂ, ਜਿਹਵਾ ਜੂਠੀ ਜਦੋਂ ਝੂਠ ਬੋਲਿਆ, ਜਿਹਵਾ ਜੂਠੀ ਹੋ ਗਈ ਸਾਧ ਸੰਗਤ 'ਚ, ਝੂਠੀ ਹੋ ਗਈ ਗੁਰੂ ਦੇ ਪਿਆਰਿਓ। ਬੋਲਤ ਜੂਠੇ ਕਰਨ ਨੇਤਰ ਸਭ ਜੂਠੇ, ਓਹ ਬੜਾ ਧਿਆਨ ਦਿਓ, ਜਿਹਵਾ ਜੂਠੀ ਬੋਲਤ ਜੂਠਾ ਕਰਨ ਨੇਤਰ ਸਭ ਜੂਠੇ, ਇੰਦਰੀ ਕੀ ਜੂਠ ਉਤਰਸ ਨਾਹੀ ਬ੍ਰਹਮ ਅਗਣ ਕੇ ਲੂਠੇ, ਅਗਣ ਪੀ ਜੂਠੀ ਪਾਣੀ ਜੂਠਾ, ਜੂਠੀ ਬੈਸ ਪਕਾਇਆ, ਜੂਠੀ ਕਰਸੀ ਪਰੋਸਣ ਲਾਗਾ, ਜੂਠੇ ਹੀ ਬੈਠ ਖਾਇਆ, ਗੋਬਰ ਜੂਠਾ ਚੌਕਾ ਜੂਠਾ, ਜੂਠੀ ਦੀਨੀ ਕਾਰਾ, ਕਹਿ ਕਬੀਰ ਤੇਈ ਨਰ ਸੂਚੇ ਤੇ ਸਾਚੀ ਪਰੀ ਵਿਚਾਰਾ। ਸ਼ਬਦ ਦੀ ਵਿਆਖਿਆ ਲੰਬੀ ਹੈ, ਕਹਿ ਕਬੀਰ ਤੇਈ ਨਰ ਸੂਚੇ, ਸੁੱਚਾ ਕੌਣ ਹੈ ਜਿਹਦਾ ਵਿਚਾਰ ਸੁੱਚਾ ਹੈ ਸਾਧ ਸੰਗਤ 'ਚ, ਜਿਹਦਾ ਵਿਚਾਰ ਸੱਚਾ ਹੈ, ਭਾਵੇਂ ਕੋਈ ਕਥਾ ਕਰਦਾ, ਭਾਵੇਂ ਕੋਈ ਕੀਰਤਨ ਕਰਦਾ, ਭਾਵੇਂ ਕੋਈ ਸੇਵਾ ਕਰਦਾ, ਜਿਹਦਾ ਵਿਚਾਰ ਗੰਦਾ ਗੰਦਾ ਸਾਧ ਸੰਗਤ 'ਚ, ਉਹ ਗੰਦਾ ਗੁਰੂ ਦੇ ਪਿਆਰਿਓ। ਹਰਨਾਕਸ਼ ਦਾ ਵਿਚਾਰ ਗੰਦਾ ਹੋਇਆ ਗੁਰੂ ਦੇ ਪਿਆਰਿਓ, ਗੰਦਾ ਬਣ ਗਿਆ ਸਾਧ ਸੰਗਤ 'ਚ। ਦਾਸ ਆਪਣੇ ਪ੍ਰਕਰਨ ਨੂੰ ਸ਼ੁਰੂ ਕਰਨ ਲੱਗਾ, ਯੁਧਿਸ਼ਠਿਰ ਜੀ ਕਹਿੰਦੇ ਨੇ ਸੁਖਦੇਵ ਸਵਾਮੀ, ਜਦੋਂ ਜਿਹੜੇ ਦੇਵਤੇ ਨੇ ਇਹ ਵੀ ਉਸ ਵਿਸ਼ਨੂੰ ਭਗਵਾਨ ਦੇ ਪੁੱਤਰ ਨੇ, ਜਿਹੜੇ ਰਾਕਸ਼ ਨੇ ਉਹ ਵੀ ਵਿਸ਼ਨੂੰ ਭਗਵਾਨ ਦੇ ਪੁੱਤਰ ਨੇ, ਅਤੇ ਫਿਰ ਈਰਖਾ ਦੁਬਦਾ ਕਿਉਂ ਹੈ, ਈਰਖਾ ਦੁਬਦਾ ਕਿਉਂ ਹੈ? ਸੁਖਦੇਵ ਸਵਾਮੀ ਕਹਿੰਦੇ ਨੇ, ਯੁਧਿਸ਼ਠਿਰ ਬੜਾ ਅੱਛਾ ਸਵਾਲ ਕੀਆ ਹੈ, ਜਦੋਂ ਇਹਨਾਂ ਦੇ ਵਿੱਚ ਤਮੋ ਗੁਣ ਅਤੇ ਸਤੋ ਗੁਣ ਆਉਂਦਾ, ਉਹਦਾ ਫਿਰ ਇਹਨਾਂ 'ਤੇ ਪ੍ਰਭਾਵ ਪੈਂਦਾ, ਉਹਦੇ ਅਨੁਸਾਰ ਪਵਦਾ ਉਸ ਪ੍ਰਭਾਵ ਦੇ ਅਨੁਸਾਰ ਇਹਨਾਂ ਦੇ ਭਾਗ ਨੇ ਉਦੈ ਹੋਇਆ ਕਰਦੇ ਨੇ ਸਾਧ ਸੰਗਤ 'ਚ, ਭਗਵਾਨ ਵਾਸਤੇ ਕੋਈ ਨਹੀਂ। ਪਰ ਜਦੋਂ ਆਪਣੇ ਸਤੋਂ ਗੁਣੀ ਸੁਭਾਅ ਦੀ ਅਤੇ ਤਮੋ ਗੁਣੀ ਸੁਭਾਅ ਦੀ ਮਾਰ ਖਾਂਦੇ ਨੇ, ਫਿਰ ਭਾਗ ਇਹਨਾਂ ਦੇ ਵੱਖ ਵੱਖ ਹੋ ਜਾਂਦੇ ਨੇ ਸਾਧ ਸੰਗਤ 'ਚ, ਭਗਵਾਨ ਵਾਸਤੇ ਕੋਈ ਨਹੀਂ ਗੁਰੂ ਦੇ ਪਿਆਰਿਓ। ਦਾਸ ਅਰਜ ਕਰਦਾ ਪਿਆ ਵਿਸ਼ਨੂੰ ਭਗਵਾਨ ਦੇ ਦਰਬਾਰ ਦੇ ਅੱਗੇ, ਜੈ ਅਤੇ ਵਿਜੈ, ਸੇਵਾ ਕਰ ਰਹੇ ਨੇ ਪਹਿਰੇਦਾਰੀ ਦੀ ਸਾਧ ਸੰਗਤ 'ਚ। ਅਚਾਨਕ ਬ੍ਰਹਮਾ ਦੇ ਪੁੱਤਰ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਮਨ ਦੀ ਇੱਛਾ ਜਾਗੀ, ਅੱਜ ਜਿਵੇਂ ਤੁਸੀਂ ਦੂਰ ਦੂਰ ਤੋਂ ਸੱਚੇ ਪਾਤਸ਼ਾਹ ਦਰਸ਼ਨ ਕਰਨ ਵਾਸਤੇ, ਸਿੱਖ ਸੰਦਰਸ਼ਨ ਕਰਨ ਵਾਸਤੇ ਆ ਰਹੇ ਹੋ, ਇਹਨਾਂ ਦੇ ਮਨ ਦੀ ਅਵਸਥਾ ਬਣੀ, ਇਹਨਾਂ ਰਿਸ਼ੀਆਂ ਦੇ ਮਨ ਦੀ ਅਵਸਥਾ ਬਣੀ, ਜਾ ਕੇ ਭਗਵਾਨ ਜੀ ਦਾ ਦਰਸ਼ਨ ਕਰੀਏ। ਜਦੋਂ ਦਰਬਾਰ ਦੇ ਸਾਹਮਣੇ ਆਏ, ਅੱਗੇ ਜੈ ਅਤੇ ਵਿਜੈ, ਅੱਗੇ ਅੱਗੇ ਪਹਿਰੇਦਾਰ ਸੀ, ਸੇਵਾਦਾਰ ਸੀ, ਪ੍ਰਾਰਥਨਾ ਕੀਤੀ, ਅਸੀਂ ਸ੍ਰੀ ਭਗਵਾਨ ਵਿਸ਼ਨੂੰ ਦਾ ਦਰਸ਼ਨ ਕਰਨਾ ਹੈ। ਜੈ ਅਤੇ ਵਿਜੈ ਨੇ ਰੋਕ ਦਿੱਤਾ ਸਾਧ ਸੰਗਤ 'ਚ, ਪਹਿਰਾਦਾਰਾ ਰੋਕ ਦਿੱਤਾ ਗੁਰੂ ਦੇ ਪਿਆਰਿਓ। ਜਦੋਂ ਪਹਿਰੇਦਾਰਾਂ ਰੋਕ ਦਿੱਤਾ, ਭਈ ਅਸੀਂ ਅੱਗੇ ਨਹੀਂ ਜਾਣ ਦੇਣਾ, ਇਹ ਸੰਕਾਦਿਕ ਕਹਿਣ ਲੱਗੇ, ਐ ਭਾਈ ਗੁਰਮੁਖੋ, ਅਸੀਂ ਸ੍ਰੀ ਭਗਵਾਨ ਵਿਸ਼ਨੂੰ ਦਾ ਦਰਸ਼ਨ ਦੀਦਾਰ ਕਰਨ ਵਾਸਤੇ ਆਏ ਹਾਂ। ਕਹਿੰਦੇ ਤੁਸੀਂ ਭਾਵੇਂ ਕੁਛ ਆਖੀ ਜਾਓ, ਅਸਾਂ ਜਾਣ ਨਹੀਂ ਦੇਣਾ। ਸਨਕਾਦਿਕ ਖਲੋਤੇ ਹਨ, ਰਹਿਮ ਨਹੀਂ ਆਇਆ, ਤਰਸ ਨਹੀਂ ਕੀਤਾ। ਕਹਿੰਦੇ ਸਨਕਾਦਿਕ ਕਹਿੰਦੇ ਨੇ, ਐ ਜੈ ਵਿਜੇ, ਤੁਸੀਂ ਸਾਡੇ 'ਤੇ ਕੁਛ ਰਹਿਮ ਕਰੋ। ਕਹਿੰਦੇ ਇਹ ਗੱਲ ਇੱਥੇ ਨਾ ਕਰੋ। ਇਹਨਾਂ ਆਖਿਆ, ਤੁਸੀਂ ਇੱਥੇ ਭਗਵਾਨ ਵਿਸ਼ਨੂੰ ਦਾ ਦਰਬਾਰ ਹੈ, ਤੁਸੀਂ ਇੱਥੋਂ ਦੇ ਰਹਿਣ ਦੇ ਅਧਿਕਾਰੀ ਨਹੀਂ ਜਾਪਦੇ ਪਏ। ਕਹਿੰਦੇ ਤੁਸੀਂ ਕੁਛ ਆਖੀ ਜਾਓ, ਭਾਵੇਂ ਅਸਾਂ ਅੱਗੇ ਨਹੀਂ ਜਾਣ ਦੇਣਾ। ਜਦੋਂ ਇੰਨੀ ਗੱਲ ਆਖੀ, ਇਹ ਜਿਹੜੇ ਸੀ ਨਾ ਸੰਕਾਦਕ, ਕਹਿਣ ਲੱਗੇ, ਤੁਸੀਂ ਤਾਂ ਮਾਤ ਲੋਕ ਧਰਤੀ 'ਤੇ ਚਲੇ, ਉਹਦੇ 'ਚ ਬੜਾ ਚੰਗਾ, ਜਾ ਕੇ ਵਿਚਰੋ, ਜਾ ਕੇ ਉੱਥੇ ਜਾ ਕੇ। ਇਹਨਾਂ ਨੇ ਜਦੋਂ ਇਹ ਸਰਾਪ ਦੇ ਦਿੱਤਾ, ਇਹ ਜੈ ਅਤੇ ਵਿਜੈ ਕਹਿਣ ਲੱਗੇ, ਓਏ ਅਸੀਂ ਵਿਸ਼ਨੂੰ ਭਗਵਾਨ ਦੇ ਪਹਿਰੇਦਾਰ ਹਾਂ, ਸੇਵਾਦਾਰ ਹਾਂ, ਤੇਰਾ ਸਰਾਪ ਸਾਨੂੰ ਕੀ ਜਾਂਦਾ? ਇਹ ਗੱਲ ਚੱਲਦੀ ਹੈ ਪਈ, ਭਗਵਾਨ ਵਿਸ਼ਨੂੰ ਜੀ ਉਹਨਾਂ ਦੇ ਅੰਦਰ ਆਵਾਜ਼ ਗਈ, ਉਹ ਆਪ ਉੱਠ ਕੇ ਆ ਗਏ, ਆਪ ਉੱਠ ਕੇ ਆ ਗਏ। ਜਦੋਂ ਆਪ ਉੱਠ ਕੇ ਆ ਗਏ, ਆ ਕੇ ਇਹਨਾਂ ਸੰਕਾਦਕਾਂ ਦਾ ਬ੍ਰਹਮਾ ਦੇ ਪੁੱਤ ਸਤਿਕਾਰ ਕੀਤਾ, ਸਾਧ ਸੰਗਤ 'ਚ ਸਤਿਕਾਰ ਕੀਤਾ, ਸਾਧੂ ਸਮਝ ਕੇ, ਰਿਸ਼ੀ ਸਮਝ ਕੇ ਸਾਧ ਸੰਗਤ 'ਚ। ਜਦੋਂ 1913 ਈਸਵੀ ਦੇ ਵਿੱਚ ਮਾਂਗੇ ਪਿੰਡ ਸੰਤ ਸੰਮਾ ਸਿੰਘ ਨੇ ਹੋਲਾ ਲਿਆ। ਸੰਤ ਸੰਮਾ ਸਿੰਘ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਕਹਿੰਦੇ, ਸੱਚੇ ਪਾਤਸ਼ਾਹ ਤੁਹਾਡੀ ਬਿਲਟੀ ਆਈ ਹੈ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਕਹਿੰਦੇ ਨੇ, ਮੇਰੀ ਬਿਲਟੀ ਕਿੱਥੋਂ ਆ ਗਈ ਹੈ? ਕਹਿੰਦੇ ਦਰਗਾਹ ਦੇ ਵਿੱਚੋਂ। ਇਹ ਕਾਹਦੀ? ਇਹ ਅਨੰਦਪੁਰ ਸਾਹਿਬ ਹੋਲਾ ਕਰੋ ਚੱਲ ਕੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਮੈਂ ਛਡਾ ਲੈਂਦਾ ਸਾਧ ਸੰਗਤ 'ਚ, ਛਡਾ ਲਈ ਬਿਲਟੀ ਗੁਰੂ ਦੇ ਪਿਆਰੇ। ਆ ਅਨੰਦਪੁਰ ਸਾਹਿਬ ਦਾ ਹੋਲਾ ਰੱਖ ਦਿੱਤਾ ਗਿਆ। ਆ ਜਦੋਂ ਸਮਾਪਤੀ ਹੋਣੀ ਹੈ, ਕਈ ਸ਼ਰਧਾਲੂਆਂ ਨੇ, ਦਾਨੀਆਂ ਸੱਜਣਾਂ ਨੇ, ਧਰਮੀ ਸੱਜਣੇ ਸੱਚੇ ਪਾਤਸ਼ਾਹ ਅੱਗੇ ਪ੍ਰਾਰਥਨਾ ਕਰਨੀ ਹੈ, ਸੱਚੇ ਪਾਤਸ਼ਾਹ ਹੋਲਾ ਮੈਨੂੰ ਦਿਓ, ਇਹ ਮੇਲਾ ਮੈਨੂੰ ਦਿਓ। ਇਹ ਪਰੰਪਰਾ ਚੱਲਦੀ ਹੈ ਸਾਡੀ ਵੀ ਸਾਧ ਸੰਗਤ 'ਚ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਜਦੋਂ ਲੈਣਾ ਲੱਗ ਗਈਆਂ ਹੋਲਾ ਮੰਗਣ ਵਾਲਿਆਂ ਦੀਆਂ, ਤਾਂ ਸੰਮਾ ਸਿੰਘ ਦੇ ਮਨ ਦੀ ਮਸਤੀ ਆਈ, ਇਹ ਵੀ ਜਾ ਕੇ ਖਲੋ ਗਿਆ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਾ ਕੇ ਬੇਨਤੀ ਜਦੋਂ ਕੀਤੀ ਨਾ, ਤਾਂ ਸਾਧ ਸੰਗਤ ਜੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਅੰਤਰ ਧਿਆਨ ਹੋ ਗਏ। ਕਹਿਣ ਲੱਗੇ, ਇੱਕ ਪਾਸੇ ਵੱਡੇ ਵੱਡੇ ਸੇਠ, ਅਮੀਰ, ਵੱਡੇ ਵੱਡੇ ਲੋਕ, ਇੱਕ ਪਾਸੇ ਸੰਤ ਫਕੀਰ ਖਲੋਤਾ ਸਾਧ ਸੰਗਤ 'ਚ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਹੋਲਾ ਸੰਮਾ ਸਿੰਘ ਦਿੱਤਾ, ਫਕੀਰ ਨੂੰ ਦਿੱਤਾ ਸਾਧ ਸੰਗਤ 'ਚ। ਵਿਸ਼ਨੂੰ ਭਗਵਾਨ ਆਪ ਚੱਲ ਕੇ ਆ ਗਏ, ਸੰਕਾਦਕਾਂ ਨੇ ਦਰਸ਼ਨ ਕੀਤਾ। ਜਦੋਂ ਦਰਸ਼ਨ ਕੀਤਾ, ਸੱਜਣੋ ਮਨ ਪ੍ਰਸੰਨ ਹੋਇਆ। ਕੁਝ ਸਮੇਂ ਦੇ ਬਾਅਦ ਜੈ ਅਤੇ ਵਿਜਾ ਅੰਦਰ ਚਲੇ ਗਏ। ਕਹਿਣ ਲੱਗੇ, ਬੜੇ ਵੱਡੇ ਭਗਤ ਨਿਕਲੇ ਨੇ, ਅਸਾਂ ਬੜਾ ਰੋਕਿਆ, ਇਹਨਾਂ ਪਰਵਾਹ ਹੀ ਨਹੀਂ ਕੀਤੀ। ਵਿਸ਼ਨੂੰ ਭਗਵਾਨ ਜੀ ਸੁਣਦੇ ਗਏ ਅਤੇ ਕਹਿੰਦੇ, ਭਗਵਾਨ ਸੁਣੋ, ਫਿਰ ਸਾਨੂੰ ਸਰਾਪ ਦਿੱਤਾ ਭਾਈ, ਤੁਸੀਂ ਮਾਤਰ ਧਰਤੀ 'ਤੇ ਚਲੇ ਜਾਓ। ਵਿਸ਼ਨੂੰ ਭਗਵਾਨ ਜੀ ਸੁਣ ਕੇ ਕਹਿੰਦੇ ਨੇ, ਜੈ ਵਿਜਾ, ਤੁਸੀਂ ਅਧਿਕਾਰੀ ਅਤੇ ਅਨ ਅਧਿਕਾਰੀ ਨਹੀਂ ਵੇਖਿਆ, ਤੁਸੀਂ ਹੁਣ ਇਸੇ ਸਰਾਪ ਦੇ ਲਾਇਕ ਹੋ, ਚਲੇ ਜਾਓ ਮਾਤਲੋਕ 'ਤੇ ਚਲੇ ਜਾਓ। ਦੂਜੀ ਗੱਲ ਹੈ, ਹੁਣ ਜੇ ਤੁਸੀਂ ਮੈਨੂੰ ਮਿਲਣਾ ਹੋਵੇਗਾ ਨਾ, ਤਾਂ 3 ਜਨਮ ਵੈਰ ਭਾਵਦੇ ਨੇ, ਉਹ ਪੂਰੇ ਕਰਕੇ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ। ਜੇ ਵੈਰ ਭਾਵ 'ਚ 3 ਜਨਮ ਨਹੀਂ ਬਤੀਤ ਕਰਨੇ, ਤਾਂ ਫਿਰ 7 ਜਨਮ ਭਗਤੀ ਮਾਰਗ ਦੇ ਨੇ, 7 ਜਨਮਾਂ ਤੋਂ ਬਾਅਦ ਤੁਸੀਂ ਇੱਥੇ ਆ ਕੇ ਮੇਰੇ ਕੋਲ ਆ ਕੇ ਮੇਰਾ ਦਰਸ਼ਨ, ਮੇਰੇ ਸਥਾਨ 'ਤੇ ਆ ਸਕਦੇ ਹੋ ਸਾਧ ਸੰਗਤ 'ਚ। ਜਦੋਂ ਵਿਸ਼ਨੂੰ ਭਗਵਾਨ ਨੇ ਗੱਲ ਆਖੀ, ਇਹਨਾਂ ਨੇ ਫਿਰ ਕੀ ਪ੍ਰਵਾਨ ਕੀਤਾ, ਸੱਚੇ ਪਾਤਸ਼ਾਹ ਇਹ ਜਿਹੜੇ 3 ਜਨਮ ਨੇ, ਅਸੀਂ ਇਹ ਭੁਗਤ ਕੇ ਆਪ ਦੇ ਦਰਸ਼ਨ ਆ ਕੇ ਕਰਾਂਗੇ, ਆਪ ਦੇ ਧਾਮ 'ਤੇ ਆ ਜਾਂਗੇ ਸਾਧ ਸੰਗਤ 'ਚ। ਮਹਾਰਿਸ਼ੀ ਕਪਲ ਮੁਨੀ ਹੋਏ ਨੇ ਸਾਧ ਸੰਗਤ 'ਚ। ਇਹਨਾਂ ਦੀਆਂ 4 ਇਸਤਰੀਆਂ ਸਨ, ਦਿੱਤੀ, ਅਦਿੱਤੀ, ਬਣਤਾ, ਕਦਰੂ। ਦਿੱਤੀ ਤੋਂ ਦੇਵਤੇ ਪੈਦਾ ਹੋਏ, ਅਦਿੱਤੀ ਤੋਂ ਰਾਕਸ਼ ਪੈਦਾ ਹੋਏ, ਜਿਹੜਾ ਸੀ ਬਣਤਾ ਉਹ ਤੋਂ ਗੜ ਭਗਵਾਨ ਪੈਦਾ ਹੋਏ, ਜਿਹੜੀ ਕਦਰੂ ਸੀ ਇੱਥੋਂ ਸੱਪ ਪੈਦਾ ਹੋਏ ਸਾਧ ਸੰਗਤ 'ਚ। ਤੁਹਾਡਾ ਇਤਿਹਾਸ ਬੋਲਦਾ ਪਿਆ ਗੁਰੂ ਦੇ ਪਿਆਰਿਓ। ਭਾਵ ਜੈ ਅਤੇ ਵਿਜੇ ਨੇ ਪਹਿਲਾ ਜਨਮ ਕੀ ਧਾਰਨ ਕੀਤਾ, ਅਦਿੱਤੀ ਦੇ ਪੇਟੋਂ ਹਰਨਾਕਸ਼ ਬਣ ਕੇ ਆਏ ਸਾਧ ਸੰਗਤ 'ਚ। ਤ੍ਰੇਤੇ ਯੁੱਗ ਦੇ ਵਿੱਚ ਰਾਵਣ ਅਤੇ ਕੁੰਭ ਬਣ ਕੇ ਆਏ, ਦੁਆਪਰ ਯੁੱਗ ਦੇ ਵਿੱਚ ਸ਼ਿਸ਼ਪਾਤ ਦੰਤ ਬਕਰ ਬਣ ਕੇ ਆਏ ਸਾਧ ਸੰਗਤ 'ਚ। ਇਹਨਾਂ 3 ਜਨਮ ਧਾਰਨ ਕੀਤੇ ਗੁਰੂ ਦੇ ਪਿਆਰਿਓ। ਦਾਸ ਪ੍ਰਾਰਥਨਾ ਕਰਦਾ ਸੀ ਪਿਆ, ਭਗਵਾਨ ਵਿਸ਼ਨੂੰ ਦੇ ਮਨ ਦੀ ਅਵਸਥਾ ਬਣੀ ਭਈ ਮੈਂ ਕੋਈ ਮੈਦਾਨੇ ਜੰਗ ਕਰਾਂ, ਅਤੇ ਜੇ ਜੈ ਵਿਜੇ ਨਾ ਕਰਨਾ, ਇਹ ਮੇਰੇ ਪਹਿਰੇਦਾਰ ਨੇ, ਇਹਨਾਂ ਨੇ ਇਸ ਗੱਲ ਨੂੰ ਅਣਕਾਰੀ ਕਰਨੀ ਹੈ, ਮੁਨਕਰ ਹੋਣਾ। ਫਿਰ ਕੀ ਕੀਤਾ? ਉਸ ਭਗਵਾਨ ਵਿਸ਼ਨੂੰ ਜੀ ਨੇ ਜਿਹੜੇ ਜੈ ਅਤੇ ਵਿਜੇ ਸੀ ਉਹਨਾਂ ਦੇ ਮਨ ਦੀ ਅਵਸਥਾ ਹੀ ਬਦਲ ਦਿੱਤੀ ਸਾਧ ਸੰਗਤ 'ਚ। ਉਹ ਜਿਹੜੇ ਰਿਸ਼ੀ ਆਏ ਸੀ ਨਾ, ਕਿਉਂਕਿ ਮਨ ਇੱਕ ਐਸੀ ਅਵਸਥਾ ਹੈ, ਸਾਰੀ ਉਮਰ ਦਾਨ ਕਰਦਾ ਰਹਿੰਦਾ, ਮਨ ਪਾਪੀ ਦਾ ਪਾਪੀ ਰਹਿੰਦਾ ਸਾਧ ਸੰਗਤ 'ਚ, ਸਾਰੀ ਉਮਰ ਕਥਾ ਕੀਰਤਨ ਕਰਦਾ ਰਹਿੰਦਾ, ਮਨ ਪਾਪੀ ਦਾ ਪਾਪੀ ਰਹਿੰਦਾ, ਸਾਰੀ ਉਮਰ ਸਾਧ ਸੰਗ ਕਰਦਾ ਰਹਿੰਦਾ, ਮਨ ਪਾਪੀ ਦਾ ਪਾਪੀ ਰਹਿੰਦਾ ਸਾਧ ਸੰਗਤ। ਮਨ ਇੱਕ ਇਹੋ ਜਿਹੀ ਚੀਜ਼ ਆ ਗੁਰੂ ਦੇ ਪਿਆਰਿਓ, ਇਹ ਜਿਹੜਾ ਆਪਾਂ ਸੇਵਾ ਸਿਮਰਨ ਦਾਨ ਪੁੰਨ ਕਰਮ ਧਰਮ ਜਪ ਤਪ ਪਾਠ ਪੂਜਾ ਕਰਦੇ ਹਾਂ ਪਏ, ਇਹਦੇ ਕਰਨ ਦੇ ਨਾਲ ਸਰੀਰਾਂ ਨੇ ਨਹੀਂ ਬਦਲਣਾ, ਇਹਦੇ ਕਰਨ ਨਾਲ ਮਨਾਂ ਨੇ ਬਦਲਣਾ। ਸਾਧਸੰਗ 'ਚ ਜੇ ਤਾਂ ਮਨ ਬਦਲ ਗਿਆ, ਮਨੁੱਖ ਦੇਵਤਾ ਸਾਧਸੰਗ 'ਚ। ਦਾਸ ਪ੍ਰਾਰਥਨਾ ਕਰਦਾ ਪਿਆ, ਜਦੋਂ ਭਗਵਾਨ ਵਿਸ਼ਨੂੰ ਨੇ ਜੈ ਅਤੇ ਵਿਜੇ ਦਾ ਮਨ ਬਦਲ ਦਿੱਤਾ, ਉਹਨੇ ਸਾਧੂ ਸੰਤਾਂ ਮਹਾਤਮਾ ਟਕਰਾ ਲੈ ਲਿਆ ਸਾਧਸੰਗ 'ਚ। ਇੱਥੇ ਇੱਕ ਧਰਮ ਗ੍ਰੰਥ ਕਹਿੰਦੇ ਨੇ ਪਏ, ਜਦੋਂ ਇਸ ਮਨੁੱਖ ਦੇ ਮਨ ਦੇ ਵਿੱਚੋਂ ਸਤਿਗੁਰੂ ਜੀ ਦਾ, ਸਾਧੂ ਸੰਤਾਂ ਮਹਾਤਮਾ ਦਾ, ਸ਼ਾਸਤਰ ਵੇਦਾਂ ਦਾ ਸਤਿਕਾਰ ਜਾਂਦਾ ਰਹੇ, ਉਸ ਮਨੁੱਖ ਦਾ ਨਾਸ ਹੋ ਜਾਇਆ ਕਰਦਾ ਹੈ। ਧਰਮ ਗ੍ਰੰਥ ਕਹਿੰਦੇ ਨੇ ਪਏ ਸਾਧਸੰਗ 'ਚ ਉਸ ਮਨੁੱਖ ਦਾ ਨਾਸ ਹੋ ਜਾਂਦਾ ਹੈ। ਜਦੋਂ ਕਿਸੇ ਕੌਮ ਦੇ ਵਿੱਚੋਂ, ਕਿਸੇ ਸਮਾਜ ਦੇ ਵਿੱਚੋਂ ਸਤਿਗੁਰ ਜੀ ਦਾ, ਸਾਧੂ ਸੰਤਾਂ ਮਹਾਤਮਾ ਦਾ ਅਥਵਾ ਸ਼ਾਸਤਰ ਵੇਦਾਂ ਦਾ ਵਿਦਵਾਨਾਂ ਦਾ ਸਤਿਕਾਰ ਜਾਂਦਾ ਰਹੇ, ਉਹ ਕੌਮ ਅਤੇ ਸਮਾਜ ਖਤਮ ਹੋ ਜਾਂਦੀ ਹੈ ਸਾਧਸੰਗ 'ਚ। ਸ਼ਾਸਤਰ ਵੇਦ ਕਹਿੰਦੇ ਨੇ ਪਏ ਗੁਰੂ ਦੇ ਪਿਆਰਿਓ, ਉਹ ਕੌਮ ਖਤਮ ਹੋ ਜਾਏਗੀ ਸਾਧਸੰਗ 'ਚ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਪਿਆ, ਉਹਦਾ ਮਨ ਬਦਲ ਗਿਆ, ਉਹਨੇ ਸਾਧੂ ਸੰਤਾਂ ਮਹਾਤਮਾ ਅੱਗੇ ਜਾਣ ਤੋਂ ਰੋਕ ਦਿੱਤਾ ਸਾਧਸੰਗ 'ਚ। ਦਾਸ ਪ੍ਰਾਰਥਨਾ ਕਰਦਾ ਪਿਆ, ਉਸ ਭਗਵਾਨ ਦਾ ਹਰਨਾ ਕਸ਼ਮਨ ਮੈਦਾਨੇ ਜੰਗ ਹੋਇਆ ਫਿਰ ਸਾਧਸੰਗ 'ਚ, ਕਿਉਂਕਿ ਭਗਵਾਨ ਨੇ ਆਪਣਾ ਮਨ ਬਣਾ ਲਿਆ ਵੀ ਮੈਂ ਕਿਸੇ ਤਰ੍ਹਾਂ ਮੈਦਾਨੇ ਜੰਗ ਕਰਨਾ ਸਾਧਸੰਗ 'ਚ। ਉਸ ਮੈਦਾਨੀ ਕਰਨ ਦੇ ਨਾਲ ਇਹ ਜਿਹੜਾ ਸੀ ਮੈਦਾਨੇ ਜੰਗ ਹੋਇਆ, ਹਰਨਾ ਕਸ਼ਪ ਭਗਵਾਨ ਇੱਥੋਂ ਮਾਰਿਆ ਗਿਆ। ਜਦੋਂ ਹਰਨਾਕਸ਼ ਨੂੰ ਪਤਾ ਲੱਗਾ, ਉਸਨੇ ਆਖਿਆ ਵੀ ਮੇਰੇ ਭਰਾ ਨੂੰ ਮਾਰਨ ਵਾਲਾ ਕੌਣ ਹੈ? ਕਹਿੰਦੇ ਮਾਰਿਆ ਭਗਵਾਨ ਵਿਸ਼ਨੂੰ ਨੇ। ਇਹਦੇ ਅੰਦਰ ਬਦਲੇ ਦੀ ਭਾਵਨਾ ਆਈ, ਕਿਉਂਕਿ ਮਹਾਤਮਾ ਕਹਿੰਦੇ ਨੇ ਕਰੈ ਬਖੀਲੀ ਬਲੀ ਸਿਉਂ ਪਾਪ ਕਰਮ ਮੈਂ ਪਿਆਰ, ਤ੍ਰਿਆ ਪ੍ਰਤੀਤ ਸਾਜਨ ਕਲਾ ਅਤੇ ਮ੍ਰਿਤ ਦੁਆਰੇ ਚਾਰ। ਚਾਰ ਮੌਤ ਦੇ ਦਰਵਾਜ਼ੇ ਨੇ ਸੰਸਾਰ ਦੇ ਵਿੱਚ। ਪਹਿਲਾ ਦਰਵਾਜ਼ਾ ਕਰੈ ਬਖੀਲੀ ਬਲੀ ਸਿਉਂ, ਜਿਹੜਾ ਆਪਣੇ ਤੋਂ ਬਲੀ ਹੈ, ਜਿਹੜਾ ਆਪਣਾ ਤਗੜਾ ਹੈ, ਉਹਦੇ ਨਾਲ ਵੈਰ ਭਾਵ ਸ਼ੁਰੂ ਕਰ ਦੇਣਾ, ਸਭ ਮੌਤ ਦਾ ਦਰਵਾਜ਼ਾ ਗੁਰੂ ਦੇ ਪਿਆਰੇ। ਕਰੈ ਬਖੀਲੀ ਬਲੀ ਸਿਉਂ ਪਾਪ ਕਰਮ ਮੈਂ ਪਿਆਰ, ਜਿਹੜਾ ਕਿ ਪਾਪ ਦੇ ਕਰਮ ਨਾਲ ਪਿਆਰ ਕਰਦਾ ਸਾਧਸੰਗ 'ਚ। ਪਾਪ, ਇਨਸਾਨ ਮਨ ਕਰਕੇ ਪਾਪ ਕਰਦਾ, ਇਨਸਾਨ ਬਾਣੀ ਕਰਕੇ ਪਾਪ ਕਰਦਾ, ਇਨਸਾਨ ਸਰੀਰ ਕਰਕੇ ਪਾਪ ਕਰਦਾ। ਸਾਸ ਪਿਆ ਪਾਪ ਦੀ ਪਾਪ ਦੀ ਵਿਆਖਿਆ ਬਹੁਤ ਲੰਬੀ ਹੈ। ਇੱਕ ਪਾਪ ਐਸੇ ਨੇ, ਇਹ ਮਨੁੱਖ ਕਥਾ ਕਰੀ ਜਾਂਦਾ, ਕੀਰਤਨ ਕਰੀ ਜਾਂਦਾ, ਪਾਪ ਹੋਈ ਜਾਂਦਾ। ਇੱਕ ਪਾਪ ਨੇ, ਸਾਸੰਗ 'ਚ ਬੈਠੇ ਹਾਂ, ਮਾਲਾ ਫੇਰਨੇ ਆ ਪਏ, ਗੁਟਕੇ ਪੜ੍ਹਨੇ ਆ ਪਏ, ਪਾਪ ਹੋਈ ਜਾਂਦੇ ਨੇ। ਇੱਕੋ ਜਿਹੇ ਪਾਪ ਨੇ ਸਾਧਸੰਗ 'ਚ। ਪਾਪ ਮਰਜ ਕਰ ਸੀ ਕਰੈ ਬਖੀਲੀ ਬਲੀ ਸਿਉਂ ਪਾਪ ਕਰਮ ਮੈਂ ਪਿਆਰ, ਤ੍ਰਿਆ ਪ੍ਰਤੀਤ, ਜਿਹੜਾ ਨਜਾਇਜ਼ ਸੰਬੰਧ ਦੇ ਵਾਸਤੇ ਬਗਾਨੀ ਔਰਤ ਵਿਸ਼ਵਾਸ ਕਰਦਾ, ਮੌਤ ਦਾ ਦਰਵਾਜ਼ਾ ਹੈ। ਕਹਿੰਦੇ ਨੇ ਕਰੈ ਬਖੀਲੀ ਬਲੀ ਸਿਉਂ ਪਾਪ, ਤ੍ਰਿਆ ਸਾਜਨ ਕਲਾ, ਰਿਸ਼ਤੇਦਾਰਾਂ ਭੈਣ ਭਰਾਵਾਂ ਦੇ ਵਿੱਚ ਬਖੀਲੀ ਝਗੜਾ ਪੈਦਾ ਕਰ ਦੇਣਾ, ਚਾਰ ਮੌਤ ਦੇ ਦਰਵਾਜ਼ੇ ਨੇ ਸ਼ਾਸਤਰੀਕਾਰ ਲਿਖੇ ਨੇ ਸਾਧਸੰਗ 'ਚ। ਕਹਿੰਦੇ ਦਾਸ ਪ੍ਰਾਰਥਨਾ ਕਰਦਾ ਸੀ ਪਿਆ, ਜਦੋਂ ਇਹ ਮਨ ਦੀ ਅਵਸਥਾ ਬਣੀ ਭਗਵਾਨ ਨੇ ਇਹ ਹਰਨਾਕਸ਼ਪ ਦੇ ਵਿੱਚ, ਹਰਨਾਕਸ਼ ਮਾਰ ਗਿਆ, ਹਰਨਾਕਸ਼ ਮੈਂ ਭਗਵਾਨ ਦਾ ਬਦਲਾ ਲਵਾਂਗਾ, ਦਰਬਾਰ ਸਜਿਆ, ਵਜ਼ੀਰ ਮੰਤਰੀ ਕਹਿਣ ਲੱਗੇ ਐ ਰਾਜਨ, ਭਗਵਾਨ ਬੜਾ ਬਲੀ ਹੈ, ਤਾਕਤ ਹੈ, ਉਹਦਾ ਤੂੰ ਬਦਲਾ ਨਹੀਂ ਲੈ ਸਕਦਾ, ਜੇ ਬਦਲਾ ਲੈਣਾ ਤਾਂ ਪਹਿਲਾਂ ਤਪੱਸਿਆ ਕਰ, ਤਪ ਕਰ, ਤਪ ਕਰਕੇ ਬਦਲਾ ਲੈ ਤੂੰ ਉਹਦਾ ਸਾਧਸੰਗ 'ਚ। ਇਹਦੇ ਅੰਦਰ ਗੱਲ ਵਧੀਆ ਆ ਗਈ, ਉਹ ਗੱਲ ਉਹਨੂੰ ਪ੍ਰਵਾਨ ਕੀਤਾ, ਉਸ ਗੱਲ ਨੂੰ ਮੰਨਿਆ, ਸਵੀਕਾਰ ਕੀਤਾ, ਕਿਉਂਕਿ ਇਸ ਸੰਸਾਰ ਦੇ ਵਿੱਚ ਸਾਰੇ ਪਾਪਾਂ ਤੋਂ ਵੱਡਾ ਪਾਪ ਕਿਹੜਾ ਹੈ? ਕਿਸੇ ਨੂੰ ਬੁਰੀ ਮੱਤ, ਕਿਸੇ ਨੂੰ ਬੁਰੀ ਸਲਾਹ ਦੇਣੀ ਸਾਧਸੰਗ 'ਚ, ਸਾਰੇ ਪਾਪਾਂ ਤੋਂ ਵੱਡਾ ਪਾਪ ਹੈ ਗੁਰੂ ਦੇ ਪਿਆਰਿਓ। ਸਾਰੇ ਪੁੰਨਾਂ ਤੋਂ ਵੱਡਾ ਪੁੰਨ ਕਿਹੜਾ ਹੈ? ਕਿਸੇ ਨੂੰ ਚੰਗੀ ਮੱਤ, ਕਿਸੇ ਨੂੰ ਚੰਗੀ ਸਲਾਹ ਦੇਣੀ ਸਾਧਸੰਗ 'ਚ, ਸਾਰੇ ਪੁੰਨਾਂ ਤੋਂ ਵੱਡਾ ਪੁੰਨ ਹੈ। ਜਿਹੜਾ ਅੱਜ ਅਸੀਂ ਆਪਣੇ ਸੱਜੇ ਹੱਥ ਦਾ ਕੰਮ ਦੱਸਿਆ ਵੀ ਜਿਵੇਂ ਮਰਜ਼ੀ ਕਰ ਦਿਓ, ਇਹੋ ਜਿਹੀ ਸਲਾਹ ਦੇਣੀ, ਉਹਦਾ ਮਨੁੱਖਾ ਜਨਮ ਨਹੀਂ, ਉਹਨੂੰ 84 ਲੱਖ ਜੂਣ 'ਚ ਹੀ ਪਾ ਦੇਣਾ ਸਾਧਸੰਗ 'ਚ। ਸਭ ਪਾਪਾਂ ਤੋਂ ਵੱਡਾ ਪਾਪ ਹੈ ਗੁਰੂ ਦੇ ਪਿਆਰ, ਜਿਹਨੂੰ ਅਸੀਂ ਆਪਣੀ ਬਹਾਦੀ ਸਮਝਣਾ ਪਏ ਸਾਧਸੰਗ 'ਚ। ਸਾਰੇ ਪੁੰਨਾਂ ਤੋਂ ਵੱਡਾ ਪੁੰਨ ਕਿਹੜਾ ਹੈ? ਉਹਦੀ ਮਨੁੱਖਾ ਦੇ ਨਹੀਂ, ਉਹਦੀ 84 ਲੱਖ ਜੂਣ ਹੀ ਸਵਾਰ ਦੇਣੀ ਸਾਧਸੰਗ ਜੀ, ਸਾਰੇ ਪੁੰਨਾਂ ਤੋਂ ਵੱਡਾ ਪੁੰਨ ਹੈ ਗੁਰੂ ਦੇ ਪਿਆਰ। ਜਦੋਂ ਇਹ ਵਜ਼ੀਰਾਂ 'ਤੇ, ਕਿਉਂਕਿ ਮਹਾਤਮਾ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਸਾਰੇ ਪੁੰਨਾਂ ਤੋਂ ਵੱਡਾ ਪੁੰਨ ਹੈ ਸਾਧਸੰਗ 'ਚ। ਨਦੀ ਕਿਨਾਰੇ ਬ੍ਰਿਛ ਜੋ ਪਰ ਕਰ ਜਾਵੇ ਨਾਰ, ਮੰਤਰੀ ਦੇ ਬਿਨ ਭੂਪਤੀ ਨਾਸ ਹੋਤੀਏ ਸਾਰ। ਕਹਿੰਦੇ ਨੇ ਨਦੀ ਕਿਨਾਰੇ ਬਿਰਛ ਜੋ, ਜਿਹੜਾ ਨਦੀ ਦੇ ਕਿਨਾਰੇ 'ਤੇ ਬਿਰਛ ਆ ਉਹਦੀ ਕੋਈ ਬੁਨਿਆਦ ਨਹੀਂ ਸਾਧ ਸੰਗਤ 'ਚ। ਜਿਹੜਾ ਨਜਾਇਜ਼ ਸੰਬੰਧ ਦੇ ਵਾਸਤੇ ਪਰਾਏ ਘਰ ਜਾਂਦਾ, ਉਸ ਮਨੁੱਖ ਦੀ ਇੱਜ਼ਤ ਦਾ, ਉਸ ਮਨੁੱਖ ਦੀ ਮੌਤ ਦਾ ਕੋਈ ਵਿਸ਼ਵਾਸ ਨਹੀਂ, ਅਥਵਾ ਜਿਸ ਮਨੁੱਖ ਦੇ ਸਲਾਹਕਾਰ ਭੈੜੇ ਨੇ ਸਾਧ ਸੰਗਤ 'ਚ, ਉਹਦੀ ਇੱਜ਼ਤ ਦਾ, ਉਹਦੀ ਮੌਤ ਦਾ ਕੋਈ ਪਤਾ ਨਹੀਂ, ਕਦੋਂ ਅੱਜ ਇੱਜ਼ਤ ਬੇਇੱਜ਼ਤੀ ਹੋ ਜਾਣੀ ਹੈ, ਕਦੋਂ ਮੌਤ ਆ ਜਾਣੀ ਸਾਧ ਸੰਗਤ 'ਚ। ਜਦੋਂ ਹਰਨਾਕਸ਼ ਨੂੰ ਇਹ ਆਖਿਆ ਗਿਆ, ਉਹਦੇ ਸਲਾਹ ਤਪ ਕਰ, ਇਹ ਫਿਰ ਲੱਗਾ ਤਪ ਕਰਨ ਸਾਧ ਸੰਗਤ 'ਚ। ਤਪ ਕਰਦੇ ਕਰਦੇ ਸਾਰਾ ਸਰੀਰ ਹੱਡੀਆਂ ਦੀ ਮੁੱਠ ਬਣ ਗਿਆ। ਦਾਸ ਨੇ ਜ਼ਿਕਰ ਕੀਤਾ ਤੁਹਾਡੇ ਚਰਨਾਂ ਦੇ ਵਿੱਚ, ਇੰਨਾ ਤਪ ਕੀਤਾ, ਇੰਨਾ ਤਪ ਕੀਤਾ, ਬ੍ਰਹਮਾ ਜੀ ਪ੍ਰਸੰਨ ਹੋਏ, ਅਥਵਾ ਜਿਹੜੇ ਨਦੀਆਂ ਦੇ ਦਰਿਆਵਾਂ ਦੇ ਪਾਣੀ ਸਨ ਉਬਾਲੇ ਖਾਣ ਲੱਗ ਪੈਂਦੇ ਸਨ, ਜਿਹੜੇ ਪਰਬਤ ਸਨ ਉਹਨਾਂ ਨੂੰ ਸੇਕ ਲੱਗ ਪੈਂਦਾ ਸੀ, ਜਿਹੜੇ ਕਿ ਦਰਗਾਹ ਦੇ ਦੇਵਤੇ ਸਨ ਉਹ ਵੀ ਸੇਕ ਤੋਂ ਦੁਖੀ ਹੋ ਗਏ। ਸਾਧ ਸੰਗਤ 'ਚ ਉਹਨਾਂ ਨੇ ਭਗਵਾਨ ਨੂੰ ਪ੍ਰਾਰਥਨਾ ਕੀਤਾ, ਇਹਨੂੰ ਤਪੱਸੀ ਨੂੰ ਵਰ ਦੇ, ਜੋ ਕਹਿੰਦਾ ਮੰਗ ਇਹਨੂੰ ਦੇ ਵਰ। ਜਦੋਂ ਭਗਵਾਨ ਨੂੰ ਦੇਵਤਿਆਂ ਨੇ ਤੰਗ ਕੀਤਾ, ਆਖਿਆ ਤਪੱਸੀ ਕੀ ਮੰਗਣ, ਕੀ ਚਾਹੀਦਾ, ਕਹਿੰਦਾ ਮੈਨੂੰ ਵਰ ਦੇ, ਜਿਹੜਾ ਤੁਸੀਂ ਆਮ ਸੁਣਦੇ ਸਰਵਣ ਕਰਦੇ ਹੋ ਪਏ, ਮੈਂ ਤੇਰੀ ਬਣਾਈ ਹੋਈ ਇੱਕ ਚੀਜ਼ ਤੋਂ ਕਿਸੇ ਕੋਲ ਮਰਾਂ ਨਾ, ਸਾਧ ਸੰਗਤ ਨਾ ਅੰਦਰ ਨਾ ਬਾਹਰ, ਭਾਵ ਨਾ ਹਥਿਆਰ ਨਾ ਸ਼ਸਤਰ, ਕਿਸੇ ਦੇ ਕੋਲੋਂ ਵਰ ਮੰਗਾਂ ਆਦਿ। ਤਥਾਸਤੂ, ਤਥਾਸਤੂ ਸਾਧ ਸੰਗਤ 'ਚ ਹੋ ਗਿਆ ਗੁਰੂ ਦੇ ਪਿਆਰਿਓ। ਜਦੋਂ ਤਥਾਸਤੂ ਆਖਿਆ ਗਿਆ, ਇਸ ਨੇ ਵਰ ਮੰਗਿਆ, ਇਹ ਵਰ ਮੰਗਿਆ ਪ੍ਰਵਾਨ ਹੋ ਗਿਆ। ਇਹ ਹੁਣ ਜਦੋਂ ਤਪ ਕਰਦਾ ਸੀ ਪਿਆ ਇੰਦਰ ਦੇਵਤਾ, ਉਸ ਨੇ ਮੁਲਤਾਨ ਸ਼ਹਿਰ 'ਤੇ ਚੜ੍ਹਾਈ ਕਰ ਦਿੱਤੀ, ਚੜ੍ਹਾਈ ਕਰਕੇ ਸਾਰੇ ਮੁਲਤਾਨ ਸ਼ਹਿਰ ਨੂੰ ਉਜਾੜ ਦਿੱਤਾ। ਇਹਦੀ ਔਸੀ ਕਿਆਦੂ ਉਹਨੂੰ ਲੈ ਕੇ ਇਹ ਇੰਦਰਪੁਰੀ ਨੂੰ ਚੱਲ ਪਿਆ। ਰਸਤੇ 'ਚ ਨਾਰਦ ਰਿਸ਼ੀ ਮਿਲਿਆ, ਕਹਿੰਦਾ ਇਹ ਦੇਵਤਾ ਕਿੱਥੋਂ ਆਇਆ, ਕਿੱਧਰ ਜਾ ਰਿਹਾ। ਸਾਰੀ ਵਾਰਤਾ ਦੱਸੀ, ਉਹਨੇ ਆਖਿਆ ਤੂੰ ਅਨੀਤੀ ਕਰਨਾ ਪਿਆ, ਇੱਕ ਗਲਤ ਕਰਨਾ ਤੂੰ ਪਿਆ। ਮਰੈ ਕੁਲਹਿਣੀ ਨਾਰ, ਮਰੈ ਉਹ ਪੁਰਖ ਨਖੱਟੂ, ਮਰੈ ਬੈਲ ਗਰੀਯਾਰ, ਮਰੈ ਉਹ ਘੜੀਅਲ ਟੱਟੂ, ਸੋ ਬ੍ਰਾਹਮਣ ਮਰ ਜਾਏ ਹੱਥ ਲੈ ਮਧਰਾ ਪਿਆਵੈ, ਸੋਈ ਪੂਤ ਮਰੈ ਜੋ ਕੁਲ ਕੋ ਦਾਗ ਲਗਾਵੈ, ਬੇਨਿਆਈ ਰਾਜਾ ਮਰੈ ਰਹਿ ਪਰਾ ਨੀਤਾ, ਸੋਇਆ ਕਹਿ ਬੈਤਾਲ ਬਿਕਰਮ ਇਨਕੇ ਮਰੇ, ਮਰੇ ਨਾ ਰੋਈਐ ਸਾਧ ਸੰਗਤ 'ਚ, ਤੂੰ ਬੇਨਿਆਈ ਕਰਨਾ ਪਿਆ। ਉਸ ਕਿਆਦੂ ਨੂੰ ਨਾਰਦ ਰਿਸ਼ੀ ਦੇ ਸਥਾਨ 'ਤੇ ਛੱਡ ਕੇ ਆਪ ਇੰਦਰ ਦੇਵਤਾ ਆਪਣੇ ਸਥਾਨ ਨੂੰ ਚਲਾ ਗਿਆ ਸਾਧ ਸੰਗਤ 'ਚ। ਇੱਥੇ ਨਾਰਦ ਰਿਸ਼ੀ ਜੀ ਇਸ ਕਿਆਦੂ ਬੱਚੀ ਨੂੰ, ਔਰਤ ਨੂੰ, ਰਾਣੀ ਨੂੰ ਆਪਣੇ ਪੁੱਤਰਾਂ ਦੇ ਵਾਂਗ ਆਪਣੇ ਬੱਚਿਆਂ ਨੂੰ ਸਤਿਕਾਰ ਦਿੱਤਾ ਸਾਧ ਸੰਗਤ 'ਚ। ਇਸ ਇਤਿਹਾਸ ਬੋਲਦਾ ਪਿਆ, ਉਦੋਂ ਪ੍ਰਹਲਾਦ ਗਰਭ 'ਚ ਸੀ ਸਾਧ ਸੰਗਤ 'ਚ, ਗਰਭਵਤੀ ਸੀ, ਕਿਉਂਕਿ ਜਿਹੜੀ ਕਿ ਗਰਭਵਤੀ ਔਰਤ ਹੈ, ਆਪਾਂ ਬੜਾ ਯਤਨ ਕਰਦੇ ਹਾਂ ਪਏ, ਪਰ ਮਹਾਰਾਜ ਕਹਿੰਦੇ ਨੇ ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੈ ਨੂਰ। ਦਾਸ ਪ੍ਰਾਰਥਨਾ ਕਰਦਾ, ਅਸੀਂ ਧਾਰਮਿਕ ਦੁਨੀਆਂ 'ਚ ਰਹਿਣ ਵਾਲੇ ਹਾਂ, ਅਸੀਂ ਕਹਿੰਦੇ ਹਾਂ ਜੋ ਕਰਦਾ ਪਿਆ ਅਕਾਲ ਪੁਰਖ ਸਤਿਗੁਰੂ ਕਰਦਾ ਪਿਆ, ਅਕਾਲ ਪੁਰਖ ਭਗਵਾਨ ਕਰਦਾ ਪਿਆ, ਪਰ ਇੱਥੇ ਕਵੀ ਕਹਿੰਦਾ ਮਾਂ ਤੇਰਾ ਕਸੂਰ ਹੈ, ਤੂੰ ਜਨਮ ਦੇ, ਭਾਵੇਂ ਕਿਸੇ ਭਗਤ ਨੂੰ ਦੇ, ਭਾਵੇਂ ਕਿਸੇ ਦਾਨੀ ਨੂੰ ਦੇ, ਭਾਵੇਂ ਕਿਸੇ ਧਰਮੀ ਨੂੰ ਦੇ, ਕਹਿੰਦਾ ਤੂੰ ਜ਼ਿੰਮੇਵਾਰ ਹੈ ਸਾ। ਕਿਉਂ? ਉਹ ਜਿਹੜੀ ਗਰਭਵਤੀ ਮਾਤਾ ਹੈ ਉਹਦੇ ਨੱਕ ਵੀ ਖਾਂਦਾ, ਉਹਦਾ ਕੰਨ ਵੀ ਖਾਂਦਾ, ਉਹਦੀਆਂ ਅੱਖਾਂ ਵੀ ਖਾਂਦੀਆਂ ਨੇ, ਉਹਦਾ ਮੂੰਹ ਵੀ ਖਾਂਦਾ ਸਾਧ ਸੰਗਤ 'ਚ। ਦਾਸ ਪ੍ਰਾਰਥਨਾ ਕਰਦਾ ਪਿਆ, ਇਹ ਨਾਰਦ ਰਿਸ਼ੀ ਜੀ ਨੂੰ ਕਥਾ ਕੀਰਤਨ ਸੁਣਾਉਂਦੇ ਰਹੇ, ਇਹ ਸੁਣਦੀ ਰਹੀ, ਜੋ ਖਾਣ ਨੂੰ ਆ ਗੁਰੂ ਘਰ ਟੈਲੀਵਿਜ਼ਨ ਤੋਂ ਕਿਉਂ ਆਪਾਂ ਨੂੰ ਰੋਕਦਾ, ਕਿਉਂ ਰੋਕਦਾ, ਕੋਈ ਇਹਦੇ ਨਾਲ ਵੈਰ ਭਾਵ ਹੈ ਗੁਰੂ ਘਰ ਦਾ? ਨਹੀਂ, ਇਹਦਾ ਭਾਵ ਹੈ ਉਹ ਜਿਹੜੀ ਗਰਭਵਤੀ ਮਾਤਾ ਹੈ, ਜੋ ਆਪਣੀਆਂ ਅੱਖਾਂ ਨਾਲ ਤਸਵੀਰਾਂ, ਫੋਟੋ, ਪਿਕਚਰਾਂ ਵੇਖਦੀ ਹੈ ਉਹ ਜਾ ਕੇ ਖੂਨ ਦਾ ਹਿੱਸਾ ਬਣ ਜਾਂਦਾ, ਜੋ ਕੰਨਾਂ ਨਾਲ ਸੁਣਦੀ ਹੈ ਉਹ ਜਾ ਕੇ ਖੂਨ ਦਾ ਹਿੱਸਾ ਬਣ ਜਾਂਦਾ, ਜੋ ਆਪਣੀ ਜ਼ੁਬਾਨ ਨਾਲ ਬੋਲ ਜਾ ਕੇ ਖੂਨ ਦਾ ਹਿੱਸਾ ਬਣ ਜਾਂਦਾ, ਉਹ ਜਿਹੋ ਜਿਹਾ ਖੂਨ ਬਣੇਗਾ ਉਹ ਜੋ ਉਸ ਬੱਚੇ ਦੀ ਨੀਂਹ ਰੱਖੀ ਜਾਵੇਗੀ ਸਾਧ ਸੰਗਤ 'ਚ। ਇਸ ਵਾਸਤੇ ਗੁਰੂ ਘਰ ਆਪਾਂ ਨੂੰ ਇਹ ਕਹਿੰਦੇ ਨੇ ਟੈਲੀਵਿਜ਼ਨ ਗਰਭਵਤੀ ਮਾਤਾ ਅਥਵਾ ਦੂਸਰੇ ਨਾਂ ਵੇਖਿਆ ਕਰੋ, ਘੱਟ ਵੇਖਿਆ ਕਰੋ, ਇਹਦਾ ਇਹ ਕਾਰਨ ਹੈ ਸਾਧ ਸੰਗਤ ਜੀ। ਜਿਸ ਮਾਂ ਨੇ ਟੈਲੀਵਿਜ਼ਨ ਅੱਗੇ ਬੈਠ ਕੇ ਆਪਣੇ ਬੱਚੇ ਨੂੰ ਜਨਮ ਦਿੱਤਾ, ਸਾਰਾ ਸਮਾਂ ਬਤੀਤ ਕਰਕੇ, ਸੱਜਣ ਉੱਥੋਂ ਨਚਾਰ ਪੈਦਾ ਹੋਣਗੇ, ਕੋਈ ਦਾਨੀ ਧਰਮੀ ਸੂਰਮੇ ਪੈਦਾ ਨਹੀਂ ਬੱਚੇ ਹੋਣਗੇ ਸਾਧ ਸੰਗਤ 'ਚ। ਇਸ ਵਾਸਤੇ ਆਪਾਂ ਆਪਣੇ ਘਰਾਂ ਨੂੰ ਮੰਦਰ ਬਣਾਉਣਾ, ਆਪਣੇ ਘਰਾਂ ਨੂੰ ਆਪਾਂ ਨੇ ਗੁਰਦੁਆਰੇ ਬਣਾਉਣਾ, ਆਪਣੇ ਘਰਾਂ ਨੂੰ ਆਪਾਂ ਨੇ ਸੁੰਦਰ ਬਣਾਉਣਾ, ਜਿੱਥੇ ਦਾਨੀ ਧਰਮੀ ਸੂਰਮੇ ਪੁੱਤਰ ਪੈਦਾ ਹੋਣ ਸਾਧ ਜੀ। ਉਹਦਾ ਕਾਰਨ ਕੀ ਬਣਿਆ? ਉਸ ਜਿਹੜਾ ਬੱਚਾ ਸੀ ਉਹ 'ਤੇ ਅਸਰ ਪਿਆ ਸਾਧ ਸਿੰਘ ਨਾਥ ਲਿਖੀ ਦਾ, ਗੁਰੂ ਦੇ ਪਿਆਰਿਓ। ਦਾਸ ਪ੍ਰਾਰਥਨਾ ਕਰਦਾ ਪਿਆ, ਜਨਮ ਹੋਇਆ ਨਾਰਦ ਰਿਖੀ ਦੇ ਸਥਾਨ 'ਤੇ, ਜਿਹੜਾ ਕਿ ਹਰਨਾਕ ਸੀ। ਉਹਦਾ ਗੁਰੂ ਦੇ ਪਿਆਰਿਓ ਤਪੱਸਿਆ ਵਰ ਲੈ ਕੇ ਉਹ ਆਪਣੇ ਮੁਲਤਾਨ ਸ਼ਹਿਰ ਆਇਆ। ਜਦੋਂ ਉਸਨੇ ਆ ਕੇ ਵੇਖਿਆ ਸਾਰਾ ਸ਼ਹਿਰ ਉਜੜਿਆ ਪਿਆ, ਉਜਾੜ ਦਿੱਤਾ ਗਿਆ, ਭਾਵ ਬੜਾ ਗੁੱਸਾ ਚੜਿਆ। ਉਸ ਗੁੱਸੇ ਦੇ ਕਾਰਨ ਮਨ ਹੋਰ ਦਾ ਹੋਰ ਹੋ ਗਿਆ, ਭਾਵ ਕਿਸ ਤਰ੍ਹਾਂ ਇੰਦਰ ਨੂੰ ਜਿੱਤਿਆ ਇਹ ਦਾ ਅੱਗੇ ਦਾਸ ਪ੍ਰਾਰਥਨਾ ਕਰਦਾ ਪਿਆ। ਭਾਵ ਸਮੇਂ ਦੇ ਅਨੁਸਾਰ ਇਹ ਜਿਹੜਾ ਨਾਰਦ ਰਿਸ਼ੀ ਨੂੰ ਪਤਾ ਲੱਗਾ, ਇਹ ਲੈ ਕੇ ਇਸ ਬੱਚੇ ਨੂੰ ਅਤੇ ਪ੍ਰਹਲਾਦ ਨੂੰ ਜਾ ਕੇ ਹਰਨਾਕਸ਼ ਦੇ ਪਾਸ ਜਾ ਕੇ ਹਾਜ਼ਰ ਕੀਤਾ। ਮਹਾਰਾਜ ਆਪਣੀ ਇਮਾਨ 'ਤੇ ਇਸਨੂੰ ਸੌਂਪੋ ਸਾਧ ਸੰਗਤ 'ਚ, ਉਸਨੇ ਸੰਭਾਲਿਆ। ਪਾਂਚ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਸਾਧ ਸੰਗਤ 'ਚ। ਇਹ ਪੰਜ ਬਰਸ ਦਾ ਹੋਇਆ, ਸਕੂਲੇ ਪਾਇਆ ਗਿਆ, ਜਿਹੜੀ ਕਿ ਉਹ ਮੁੜਦੀ ਸੰਸਥਾ ਸੀ, ਸਿੱਖਿਆ ਸੀ, ਉਹਦੇ ਅਨੁਸਾਰ ਰਾਮ ਦਾ ਨਾਮ ਜਪਣ ਲੱਗਾ ਸਾਧ ਸੰਗਤ 'ਚ। ਉਸ ਰਾਮ ਦਾ ਨਾਮ ਜਪਦੇ ਜਪਦੇ ਦਾਸ ਪ੍ਰਾਰਥਨਾ ਕਰਦਾ, ਸਾਧ ਸੰਗਤ ਜੀ ਇੱਥੇ ਬਖਸ਼ਿਸ਼ ਹੋਈ, ਦਰਸ਼ਨ ਕਰਾਂਗਾ। ਮੈਂ ਖਿਆਲ ਨਹੀਂ ਕੀਤਾ, ਦੋ ਮਿੰਟ ਅੱਗੇ ਚਲਾ ਗਿਆ, ਮੈਂ ਖਿਮਾ ਕਰਨੀ। ਪਹਾ ਮਿਰਦ ਕਰਦਾ ਸੀ ਪਿਆ, ਇਹ ਤਪੱਸਿਆ ਇਸ ਇਨਸਾਨ ਦਾ ਨਾਸ ਕਰ ਦਿੰਦੀ ਹੈ, ਬੜੇ ਮੋੜ ਨੇ, ਆਪਾਂ ਇੱਥੋਂ ਸਿੱਖਣਾ ਵੀ ਇੱਥੇ ਕੀ ਲੈਣਾ ਆਪਾਂ ਨੇ। ਉਹਦੀ ਪ੍ਰਾਪਤੀ ਕਰਕੇ ਸਤਸੰਗਤ ਧਨ ਵਿੱਦਿਆ ਇਹ ਮਨੁੱਖ ਦਾ ਨਾਸ ਕਰ ਦਿੰਦੀ, ਆਪਾਂ ਇੱਥੋਂ ਬਚੀਏ, ਜਿਹਦੇ ਸਤਿਗੁਰਾਂ ਦਾ ਸਿਮਰਨ ਕਰੀਏ, ਨਾਮ ਜਪੀਏ, ਅੱਗੇ ਜਿਵੇਂ ਸਤਿਗੁਰੂ ਹੁਕਮ ਗਏ ਸਭ ਮਾਈ ਭਾਈ। ਜੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਾਂਤੀ ਦਿੱਤੀ, ਉਹਨਾਂ ਦਾ ਨਾਮ ਲਈਏ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ।